ਅਰਗ ਮਹੱਲਾ ਚੌਥਾ ਘਰ ਤੀਜਾ ਦੁਪਦਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਾਹੇ ਪੂਤ ਝਗੜਤ ਹੋ ਸੰਗ ਬਾਪ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨਵਾਜੀ, ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਰਾਮਦਾਸ ਮਹਾਰਾਜ ਜੋਤੀ ਸਰੂਪ ਗਰੀਬ ਨਵਾਜ ਅੰਤਰਯਾਮੀ ਨੇ 1638 ਬਿਕਰਮੀ ਵਿਚ ਭਾਦੋਂ ਸੁਦੀ ਏਕਮ ਨੂੰ, ਜਿਸ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਰਿਮੰਦਰ ਸਾਹਿਬ ਚ ਪ੍ਰਕਾਸ਼ ਕੀਤੇ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ, ਉਸ ਦਿਨ ਆਪਦਾ ਗੁਰਤਾ ਗੱਦੀ ਦਾ ਦਿਹਾੜਾ ਹੈ। ਮਹਾਰਾਜ ਸਾਹਿਬ ਜੀ ਨੇ 1661 ਬਿਕਰਮੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਰਿਮੰਦਰ ਸਾਹਿਬ ਚ ਪ੍ਰਕਾਸ਼ ਕੀਤਾ ਹੈ। ਆਪ ਜੀ ਨੂੰ 1638 ਬਿਕਰਮੀ ਨੂੰ ਭਾਦੋਂ ਸੁਦੀ ਏਕਮ ਨੂੰ ਗੁਰਤਾ ਗੱਦੀ ਤੇ ਬਿਰਾਜਮਾਨ ਸਤਿਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਨੇ ਕੀਤਾ ਹੈ। ਸਤਿਗੁਰੂ ਰਾਮਦਾਸ ਜੀ ਨੇ ਜਿਸ ਵਕਤ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਵਿਚੋਂ ਬੁਲਾ ਕੇ ਅੰਮ੍ਰਿਤ ਰੂਪ ਬਾਣੀ ਭਾਈ ਬੁੱਢੇ ਸਾਹਿਬ ਨੂੰ ਵਿਖਾਈ ਕਿ ਭਾਈ ਬੁੱਢਾ ਸਾਹਿਬ ਜੀ ਵੇਖੋ ਕੀ ਸੁੰਦਰ ਅੰਮ੍ਰਿਤ ਰੂਪ ਬਚਨ ਰਚੇ ਹੋਏ ਨੇ, ਮੇਰਾ ਮਨ ਲੋਚੇ ਗੁਰਦਰਸ਼ਨ ਤਾਈ ਬਿਰਪ ਕਰੇ ਚਾਤੁਰ ਕੀ ਨਿਆਈ। ਦੂਜੀ ਪੌੜੀ ਦੇ ਵਿਚ ਤੇਰਾ ਮੁੱਖ ਸੁਹਾਵਾ ਜੀਵ ਸਹਿ ਧੁਨ ਬਾਣੀ ਚਿਰ ਹੋਆ ਦੇਖੇ ਸਾਰੰਗ ਪਾਣੀ। ਤੀਜੀ ਪੌੜੀ ਚ ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ, ਹੁਣ ਕਦ ਮਿਲੀਏ ਪ੍ਰੈ ਤੁਧ ਭਗਵੰਤਾ। ਇਹ ਤਿੰਨ ਪੌੜੀਆਂ ਰਚੀਆਂ ਸ੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਨੇ ਉਸ ਵੇਲੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰਤਾ ਗੱਦੀ ਤੇ ਬਿਰਾਜਮਾਨ ਕੀਤਾ ਭਾਈ ਬੁੱਢਾ ਸਾਹਿਬ ਦੀ ਸੰਮਤੀ ਲੈ ਕੇ। ਸਾਰੀਆਂ ਸੰਗਤਾਂ ਦੇ ਤਾਈ ਕਿਹਾ ਕਿ ਜਿਨ੍ਹਾਂ ਨੇ ਸਾਡੇ ਦਰਸ਼ਨ ਕਰਨੇ ਆ ਉਹ ਗੁਰੂ ਅਰਜਨ ਸਾਹਿਬ ਦੇ ਦਰਸ਼ਨ ਕਰੋ, ਜਿਨ੍ਹਾਂ ਨੇ ਸਾਡੇ ਮੁੱਖੋਂ ਉਪਦੇਸ਼ ਸੁਣਨਾ ਗੁਰੂ ਅਰਜਨ ਸਾਹਿਬ ਜੀ ਤੋਂ ਸੁਣੋ। ਇਉਂ ਪੰਜ ਪੈਸੇ ਤਾਂ ਮਾਇਆ ਸਾਰੀ ਅਰਪੀ ਹੈ ਅਤੇ ਮਹਾਰਾਜ ਸਾਹਿਬ ਜੀ ਨੇ ਸੀਸ ਭੇਟ ਦੇ ਥਾਂ ਨਲੀਏਰ ਭੇਟਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਦੇ ਅੱਗੇ ਰੱਖਿਆ ਤੇ ਪ੍ਰਕਮਿਆ ਕੀਤੀਆਂ। ਅੱਜ ਗੁਰੂ ਮਹਾਰਾਜ ਸਾਹਿਬ ਜੀ ਸਪੁੱਤਰ ਰੂਪ ਹੋ ਕੇ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਹੈ। ਪਹਿਲਾਂ ਸੇਵਕ ਦੀ ਵਸਤੂ ਸੀ, ਚੌਹਾਂ ਸਤਿਗੁਰਾਂ ਤੱਕ ਸੇਵਾ ਕਰਕੇ ਪ੍ਰਾਪਤ ਕੀਤੀ ਸੀ। ਇਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਬਖਸ਼ਿਸ਼ ਕੀਤੀ ਉਸ ਵੇਲੇ ਭਾਈ ਬੁੱਢਾ ਸਾਹਿਬ ਜੀ ਨੂੰ ਆਗਿਆ ਹੋਈ। ਭਾਈ ਬੁੱਢਾ ਸਾਹਿਬ ਨੂੰ ਪਹਿਲਾਂ ਮਹਾਰਾਜ ਮੱਥੇ ਦੇ ਤਿਲ ਕੱਢਿਆ, ਫਿਰ ਸਭ ਤੋਂ ਪਹਿਲਾਂ ਉੱਠ ਕੇ ਮਹਾਰਾਜ ਅੱਗੇ ਭੇਟਾ ਕੀਤੀ। ਸਾਰੀਆਂ ਸੰਗਤਾਂ ਨੇ ਇਸੇ ਤਰ੍ਹਾਂ ਗੁਰੂ ਮਹਾਰਾਜ ਸਾਹਿਬ ਦੀ ਆਗਿਆ ਪਾ ਕੇ, ਗੁਰੂ ਰਾਮਦਾਸ ਸਾਹਿਬ ਜੀ ਦੀ ਆਗਿਆ ਸਮੇਤ ਸਭਨਾਂ ਸੰਗਤਾਂ ਨੇ ਗੁਰੂ ਅਰਜਨ ਸਾਹਿਬ ਦੇ ਚਰਨਾਂ ਤੇ ਨਮਸਕਾਰ ਕੀਤੀ। ਜਦੋਂ ਗੁਰੂ ਅਰਜਨ ਸਾਹਿਬ ਨੂੰ ਇਸ ਪ੍ਰਕਾਰ ਮਹਾਰਾਜ ਨੂੰ ਗੁਰਤਾ ਗੱਦੀ ਬਖਸ਼ੀ, ਉਸ ਵਕਤ ਪ੍ਰਿਥੀ ਚੰਦ ਨੇ ਚਿੱਠੀਆਂ ਪਹਿਲਾਂ ਲੁਕੋ ਛੱਡੀਆਂ ਸਨ, ਉਹਦੀ ਜੇਬ ਵਿੱਚੋਂ ਸਿੱਖ ਦੇ ਰਾਹੀਂ ਭੇਜ ਕੇ ਮਹਾਰਾਜ ਜੀ ਨੇ ਸਿੱਖ ਨੂੰ ਉਹਦਾ ਚੋਲਾ ਜਿਹੜਾ ਸੀ ਸਭਾ ਚ ਆਉਣ ਵਾਲਾ ਉਹ ਮੰਗਵਾ ਕੇ ਉਹਦੇ ਜੇਬ ਚੋਂ ਹੀ ਉਹਦੇ ਹੱਥੀਂ ਕਢਾਈਆਂ। ਮਹਾਰਾਜ ਸਾਹਿਬ ਕਹਿਣ ਲੱਗੇ, ਤੈਂ ਭਾਈ ਜਿਹੜੀ ਬਾਣੀ ਸੀ ਇਹ ਲੁਕੋਈ ਹੋਈ ਕੀ ਮਤਲਬ ਸੀ ਤੇਰਾ? ਉਸ ਦੇ ਅੰਦਰ ਜੋ ਇੱਛਾ ਸੀ ਸਾਧ ਸਿੰਘ ਜੀ ਉਹ ਸੀ ਕਿ ਇਸ ਬਾਣੀ ਨੂੰ ਸੁਣ ਕੇ ਗੁਰੂ ਸਾਹਿਬ ਪ੍ਰਸੰਨ ਹੋ ਜਾਣਗੇ ਤੇ ਗੁਰੂ ਅਰਜਨ ਸਾਹਿਬ ਨੂੰ ਗੁਰਤਾ ਗੱਦੀ ਦੇ ਦੇਣਗੇ, ਮੈਂ ਖਾਲੀ ਨਾ ਰਹਿ ਜਾਵਾਂ। ਉਹੀ ਸਾਧ ਸਿੰਘ ਜੀ ਉਹਦੀ ਆਸਾ ਹੋਈ। ਗੁਰੂ ਅਰਜਨ ਸਾਹਿਬ ਨੂੰ ਜਦੋਂ ਗੁਰਤਾ ਗੱਦੀ ਮਹਾਰਾਜ ਨੇ ਬਖਸ਼ਤੀ, ਕਿਹਾ ਕਿ ਸ਼ਬਦ ਦੀਆਂ ਚਾਰ ਪੌੜੀਆਂ ਪੂਰੀਆਂ ਕਰੋ। ਉਸ ਵੇਲੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਨੇ ਸਤਿਗੁਰਾਂ ਦੀ ਆਗਿਆ ਪਾ ਕੇ ਭਾਗ ਹੋਇਆ ਗੁਰਸੰਤ ਮਿਲਾਇਆ, ਪ੍ਰਭ ਅਵਨਾਸੀ ਘਰ ਮੈਂ ਪਾਇਆ, ਸੇਵ ਕਰੀ ਪਲ ਚਸਾ ਨਾ ਵਿਛੜਾ, ਜਨ ਨਾਨਕ ਦਾਸ ਤੁਮਾਰੇ ਜੀਓ, ਹੋਂ ਘੋਲੀ ਜੀ ਘੋਲ ਘੁਮਾਈ, ਜਨ ਨਾਨਕ ਦਾਸ ਤੁਮਾਰੇ ਜੀਓ। ਇਹ ਪੌੜੀਆਂ ਚਾਰੇ ਪੂਰੀਆਂ ਕੀਤੀਆਂ ਮਹਾਰਾਜ ਹਜ਼ੂਰੀ ਵਿਚ। ਫਿਰ ਮਹਾਰਾਜ ਸਾਹਿਬ ਨੇ ਪ੍ਰੇਮ ਨਾਲ ਉਚਾਰਿਆ, ਸਾਰੁਤ ਸੁਹਾਵੀ ਜੇ ਤੁਧ ਸੰਭਾਲੀ, ਸੋ ਕੰਮ ਸਹਿਲਾ ਜੇ ਤੇਰੀ ਘਾਲੀ, ਸੋ ਰਿਦਾ ਸਹਿਲਾ ਜੇ ਹਿਰਦੇ ਤੂੰ ਬੁੱਠਾ, ਤੂੰ ਸਭਨਾ ਕੇ ਦਾਤਾਰਾ ਜੀਵ। ਇਹ ਸ਼ਬਦ ਵੀ ਹਜ਼ੂਰੀ ਵਿਚ ਉਚਾਰਨ ਕੀਤਾ। ਬੜੇ ਸਤਿਗੁਰੂ ਜੀ ਪ੍ਰਸੰਨ ਹੋਏ। ਉਸ ਵਕਤ ਜਦੋਂ ਦੀਵਾਨ ਦੀ ਸਮਾਪਤੀ ਹੋਈ, ਸਤਿਗੁਰੂ ਸਾਹਿਬ ਮਹਿਲਾਂ ਵਿੱਚ ਆਉਣ ਲੱਗੇ, ਪਿਰਥੀਆ ਉਸ ਵੇਲੇ ਭਾਈ ਬੁੱਢਾ ਸਾਹਿਬ ਦੇ ਨਾਲ ਪਹਿਲਾਂ ਲੜਿਆ। ਬੁੱਢੇ ਸਾਹਿਬ ਦੇ ਤਾਂ ਹੀ ਕਹਿਣ ਲੱਗਾ, ਮੈਂ ਤੁਹਾਨੂੰ ਗੁਰੂ ਨਾਨਕ ਸਾਹਿਬ ਤੋਂ ਵਰਵਸ ਆਏ ਗੁਰੂ ਕਾ ਰੂਪ ਸਮਝਦਾ ਸੀ, ਪਰ ਅੱਜ ਬਾਬਾ ਬੁੱਢਾ ਤੇਰੇ ਤੇ ਮੇਰੀ ਸ਼ਰਧਾ ਨਹੀਂ ਰਹੀ, ਤੈਂ ਮੇਰਾ ਅਧਿਕਾਰ ਸੀ, ਇੰਨਾ ਚਿਰ ਦਾ ਮੈਂ ਸੇਵਾ ਕਰਦਾ ਸੀ ਤੇ ਮੈਨੂੰ ਗੁਰਿਆਈ ਨਾ ਦਵਾਈ। ਤੇ ਗੁਰਿਆਈ ਗੁਰੂ ਅਰਜਨ ਸਾਹਿਬ ਨੂੰ ਦੇ ਦਿੱਤੀ, ਜਿਹੜੇ ਲਾਹੌਰ 'ਚ 3 ਸਾਲ ਬੈਠੇ ਰਹੇ, ਤੇ ਉਹ ਉਹਨਾਂ ਨੂੰ ਗੁਰਦਾ ਗੱਦੀ ਤੈਂ ਦਵਾ ਦਿੱਤੀ ਹੈ। ਤੂੰ ਸਿਆਣਾ ਸੀ ਗੁਰੂ ਸਾਹਿਬ, ਜੇ ਮੇਰੇ ਤੇ ਨਾਰਾਜ਼ ਸਨ ਤਾਂ ਤੂੰ ਕਹਿ ਦਿੰਦਾ ਕਿ ਇਹਨਾਂ ਦਾ ਅਧਿਕਾਰ ਹੈ, ਸੇਵਾ ਕਰਦਾ ਰਿਹਾ, ਸੰਗਤਾਂ ਦੀ ਸਾਰੀ ਮਾਇਆ ਇਹੋ ਹੀ ਸਾਂਭਦਾ ਰਿਹਾ, ਲੰਗਰ ਦਾ ਖਰਚ ਇਹੋ ਤੋਰਦਾ ਰਿਹਾ, ਮਸੰਦਾਂ ਨੂੰ ਸਿਰੋ ਭਾਵ ਵੀ ਇਹੋ ਹੀ ਦਿੰਦਾ ਰਿਹਾ। ਭਾਈ ਬੁੱਢਾ ਸਾਹਿਬ ਤੈਂ ਕੋਈ ਵੀ ਨਾ ਕੀਤਾ। ਭਾਈ ਸਾਹਿਬ ਜੀ ਕਹਿਣ ਲੱਗੇ ਕਿ ਭਾਈ ਨਾਰਾਜ਼ ਨਾ ਹੋ, ਸੇਵਕ ਦੀ ਚੀਜ਼ ਹੈ, ਜਿਨ੍ਹਾਂ ਨੇ ਸਤਿਗੁਰਾਂ ਦੀ ਆਗਿਆ ਪਾਲੀ ਹੈ, ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮੇ ਸਹੇ, ਸਤਿਗੁਰ ਦੀ ਆਗਿਆ ਮੰਨਣ ਵਾਲਿਆਂ ਦੀ ਵਡਿਆਈ ਹੈ। ਤੈਨੂੰ ਜਦੋਂ ਭੇਜਣ ਲੱਗੇ ਸੀ ਉਸ ਵੇਲੇ ਤਾਂ ਜਵਾਬ ਦੇ ਦਿੱਤਾ ਸੀ ਕਿ ਮੈਂ ਜਾ ਨਹੀਂ ਸਕਦਾ ਲਾਹੌਰ ਵਿੱਚ, ਤੂੰ ਆਗਿਆ ਨਹੀਂ ਮੰਨੀ ਮਹਾਰਾਜ ਸਾਹਿਬ ਦੀ। ਇਹ ਸੁਣ ਕਰਕੇ ਪ੍ਰਿਥੀਆ ਬਹੁਤ ਕੌੜਾ ਬੋਲ ਬੋਲਦਾ ਹੋਇਆ ਘਰ ਵਿੱਚ ਆ ਗਿਆ। ਸਤਿਗੁਰੂ ਮਹਾਰਾਜ ਸਾਹਿਬ ਘਰ 'ਚ ਬੈਠੇ ਸਨ ਤੇ ਬੜੇ ਉੱਚੇ ਉੱਚੇ ਲਫ਼ਜ਼ਾਂ ਦੇ ਨਾਲ ਲੜਾਈ ਕਰਨ ਲੱਗਾ। ਉਸ ਵੇਲੇ ਮਾਤਾ ਭਾਨੀ ਜੀ ਨੇ ਇਹਨੂੰ ਸਿੱਖਿਆ ਦੇਣ ਵਾਸਤੇ ਬਚਨ ਜੋ ਕਹੇ ਸਨ, ਉਹ ਮਾਤਾ ਦੀ ਸਿੱਖਿਆ ਭਾਗਾਂ ਤੋਂ ਬਿਨਾਂ ਕਾਹਨੂੰ ਮੰਨੀ ਜਾ ਸਕਦੀ ਸੀ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ, ਉਹ ਮਾਤਾ ਭਾਨੀ ਨੇ ਪ੍ਰਿਥੀ ਨੂੰ ਸਿੱਖਿਆ ਦਿੱਤੀ ਸੀ, ਉਹ ਸ਼ਬਦ ਰੂਪ ਕਰਕੇ ਉਚਾਰਨ ਕਰਦੇ ਹਨ। ਮਾਤਾ ਭਾਨੀ ਜੀ ਆਪਣੇ ਪੁੱਤਰ ਪ੍ਰਿਥੀ ਨੂੰ ਸਮਝਾਉਂਦੇ ਹੋਏ ਕਹਿ ਰਹੇ ਹਨ, ਸ੍ਰੀ ਗੁਰੂ ਮਹਾਰਾਜ ਸਾਹਿਬ ਜੀ ਜਿਸ ਪ੍ਰਕਾਰ ਸ਼ਿਵਨਾਭ ਦੇ ਜਿਹੜੀ ਰਾਣੀ ਸੀ ਚੰਦਰ ਕਲਾ, ਉਹ ਆਪਣੀ ਨੂੰਹ ਨੂੰ ਸਿੱਖਿਆ ਸੀ, ਤੰਗੀ ਪੈ ਹੋਰੀ ਗਹਿਰੀ ਗੰਭੀਰੀ ਸਸਰ ਸੂਈਆ ਕਿਉਂ ਕਦੀ ਨਿਵਣ ਨਾ ਜਾਏ ਥਣੀ, ਤੇ ਅੱਗੋਂ ਕਿਹਾ ਸੀ ਗਾਚੀਏ ਲੱਗਾ ਗੜਬੜੀ ਸਖੀਏ ਧੌਲ ਹਰੀ, ਸੇਪੀ ਤਹਿੰਦੇ ਡਿਠਮੇ ਮੁੰਦ ਨਾ ਗਰਭ ਥਣੀ, ਇਸ ਪ੍ਰਕਾਰ ਦੀ ਸਿੱਖਿਆ ਦਿੱਤੀ ਸੀ। ਇਵੇਂ ਮਾਤਾ ਭਾਨੀ ਜੀ ਪ੍ਰਿਥੀਏ ਨੂੰ ਸਿੱਖਿਆ ਦੇ ਰਹੇ ਹੈ, ਪਰ ਭਾਗਾਂ ਤੋਂ ਬਿਨਾਂ ਉਪਦੇਸ਼ ਕਮਾਇਆ ਨਹੀਂ ਜਾ ਸਕਦਾ ਕਿਸੇ ਤੋਂ। ਇਹ ਸ਼ਬਦ ਦੇ ਅੰਦਰ ਇੱਕੋ ਦਵਾਇਤ ਰੂਪ ਪਰਮੇਸ਼ਰ ਸਾਰਿਆਂ ਦਾ ਪ੍ਰਕਾਸ਼ ਸਤਿਗੁਰਾਂ ਦੀ ਕਿਰਪਾ ਨਾਲ ਮਿਲਦਾ ਹੈ। ਤੀਜਾ ਘਰ ਹੈ, ਦੋ ਪੌੜੀਆਂ ਵਾਲਾ ਸ਼ਬਦ ਹੈ, ਸਾਰੰਗ ਰਾਗ ਚ ਮਹਾਰਾਜ ਚੌਥੇ ਪਾਤਸ਼ਾਹ ਜੋ ਮਾਤਾ ਜੀ ਨੇ ਸਮਝਾਇਆ ਸੀ ਪ੍ਰਿਥੀਏ ਨੂੰ, ਉਹ ਅਨੁਵਾਦ ਕਰਕੇ ਮਹਾਰਾਜ ਸਾਹਿਬ ਜੀ ਸ਼ਬਦ ਉਚਾਰਦੇ ਹਨ।
ਕਾਹੇ ਪੂਤ ਝਗੜ ਤਹੋ ਸੰਗ ਬਾਪ,
ਹੇ ਪੁੱਤਰ ਪ੍ਰਿਥੀ ਚੰਦ, ਕਿਸ ਵਾਸਤੇ ਬਾਪੂ ਪਿਤਾ ਜੋ ਤੁਹਾਡੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਹਨ, ਉਹਨਾਂ ਦੇ ਨਾਲ ਕਿਉਂ ਝਗੜਾ ਕਰਦਾ ਕਿ ਮੈਨੂੰ ਗੁਰਿਆਈ ਕਿਉਂ ਨਹੀਂ ਆਪ ਦਿੱਤੀ?
ਜਿਨ ਕੇ ਜਣੇ ਬਡੀਰੇ ਤੁਮ
ਹੋ, ਇਸ ਪੁੱਤਰ ਜਿਨ੍ਹਾਂ ਸਤਿਗੁਰਾਂ ਤੈਨੂੰ ਪੈਦਾ ਕੀਤਾ ਹੈ, ਜਿਨ੍ਹਾਂ ਨੇ ਤੁਹਾਨੂੰ ਵਡਿਆਇਆ ਹੈ, ਸੰਗਤਾਂ ਤੇਰਾ ਸਤਿਕਾਰ ਕਰਦੀਆਂ ਹਨ,
ਤਿੰਨ ਸਿਉ ਝਗੜਤ ਪਾਪ,
ਉਹਨਾਂ ਸਤਿਗੁਰਾਂ ਦੇ ਨਾਲ ਝਗੜਾ ਕਰਨਾ ਬੜਾ ਪਾਪ ਹੈ। ਇਸ ਕਰਕੇ ਸਾਧ ਸੰਗਤ ਜੀ ਕਦੇ ਪਿਤਾ ਸਿੱਖਿਆ ਲੈਣੀ ਚਾਹੀਦੀ ਹੈ ਕਿ ਆਪਣੇ ਪਿਤਾ ਦੇ ਨਾਲ ਪੁੱਤਰ ਨੂੰ ਝਗੜਨਾ ਨਹੀਂ ਚਾਹੀਦਾ, ਪ੍ਰਸੰਨਤਾ ਵਿੱਚ ਰਹਿਣਾ ਚਾਹੀਦਾ ਹੈ। ਇਹ ਆਗਿਆ ਇਸ ਵਿੱਚ ਸਿੱਖਿਆ ਹੈ, ਮਾਤਾ ਪਿਤਾ ਦੀ ਸੇਵਾ ਵਿੱਚ ਹਾਜ਼ਰ ਰਹਿਣ ਵਾਲੇ ਵਾਸਤੇ ਬੀਬੀ ਭਾਨੀ ਜੀ ਜੋ ਸਿੱਖਿਆ ਦੇ ਰਹੇ ਹਨ।
ਰਹਾਉ ਜਿਸ ਧਨ ਕਾ ਤੂੰ ਗਰਵ ਕਰਤਾ ਹੋ,
ਪ੍ਰਿਥੀਆ ਕਹਿਣ ਲੱਗਾ ਮੈਂ ਆਪਣੀ ਦੌਲਤ ਦੇ ਨਾਲ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਤੋਂ ਗੁਰਿਆਈ ਖੋਹ ਲਵਾਂਗਾ, ਬਾਪ ਨੂੰ ਤੇ ਪੁੱਤਰ ਨੂੰ ਦੋਹਾਂ ਨੂੰ ਕੈਦ ਕਰਾ ਦਿਆਂਗਾ, ਮੇਰੇ ਕੋਲ ਇੰਨਾ ਧਨ ਹੈ, ਇਹਨੂੰ ਜੋੜਿਆ ਸੀ ਨਾ ਸਿੱਖਾਂ ਤੋਂ ਲੈ ਕੇ ਆਪਦੇ ਘਰ ਚ ਰੱਖੀ ਜਾਂਦਾ ਸੀ। ਉਸ ਬਾਬਤ ਮਹਾਰਾਜ ਸਾਹਿਬ ਕਹਿੰਦੇ ਹਨ ਬੀਬੀ ਭਾਨੀ ਦੀ ਰਸਨਾ ਦੁਆਰਾ,
ਜਿਸ ਧਨ ਕਾ ਤੂੰ ਗਰਭ ਰਹਾਉ, ਜਿਸ ਧਨ ਕਾ ਤੂੰ ਗਰਭ ਕਰ,
ਪ੍ਰਿਥੀ ਚੰਦ ਜਿਸ ਧਨ ਦਾ ਤੂੰ ਹੰਕਾਰ ਕਰਦਾ ਹੈ,
ਸੋ ਧਨ ਕਿਸ ਹੈ ਨਾ
ਆਪ, ਇਹ ਧਨ ਕਿਸੇ ਦਾ ਆਪਦਾ ਨਹੀਂ, ਜਦੋਂ ਮਹਾਰਾਜ ਦਾ ਭਾਣਾ ਹੋਏ ਉਦੋਂ ਹੀ ਨਾਸ਼ ਹੋ ਜਾਂਦਾ ਹੈ।
ਹਿਨ ਮਹਿ ਛੋੜ ਜਾਏ ਬਿਖਿਆ ਰਸ,
ਇਹ ਬਿਖਿਆ ਮਾਇਆ ਦੇ ਰਸ ਚ ਪਿਆ ਹੋਇਆ, ਇੱਕ ਛਿੰਦੇ ਵਿੱਚ ਹੀ ਤਿਆਗ ਕੇ ਇਸ ਪਦਾਰਥਾਂ ਨੂੰ ਚਲਿਆ ਜਾਏਗਾ।
ਸੌ ਲਾਗੈ ਪਛਤਾਪ,
ਉਦੋਂ ਪਛਤਾਵਾ ਹੀ ਪੱਲੇ ਰਹਿ ਜੂ, ਮੇਰਾ ਧਨ ਵੀ ਨਾਸ਼ ਹੋ ਗਿਆ।
ਜੋ ਤੁਮਰੇ ਪ੍ਰਭ ਹੋਤੇ ਸਵਾਮੀ,
ਦੇਖੋ ਤੁਹਾਡੇ ਪ੍ਰਭੂ ਸਵਾਮੀ ਮਾਲਕ ਸਮਰੱਥ ਗੁਰੂ ਸਾਹਿਬ ਹੋਂਦ ਰੂਪ ਹਨ ਸੰਸਾਰ ਦੇ ਅੰਦਰ, ਦੇਵਪੁਰੀ ਮੈਂ ਗਏ ਆਪ ਪਰਮੇਸ਼ਰ ਪਾਇਓ,
ਹਰ ਤਿੰਨ ਕੇ ਜਾਪ ਹੋ ਜਾ,
ਉਹਨਾਂ ਦੇ ਉਪਦੇਸ਼ ਦੁਆਰਾ ਹਰੀ ਦੇ ਜਾਪ ਨੂੰ ਜਪਣਾ ਕਰ।
ਉਪਦੇਸ਼ ਕਰਤ ਨਾਨਕ ਜਨ ਤੂੰ ਕਹੋ,
ਸਤਿਗੁਰੂ ਨਾਨਕ ਦੇਵ ਗੁਰੂ ਰਾਮਦਾਸ ਸਾਹਿਬ ਜੀ ਤੈਨੂੰ ਉਪਦੇਸ਼ ਕਰਦੇ ਹਨ।
ਜੋ ਸੁਣੋ ਤੋ ਜਾਏ ਸੰਤਾਪ,
ਜੇ ਸੁਣੇਗਾ ਹੇ ਪੁੱਤਰ ਤੇਰਾ ਦੁੱਖ ਜਿਹੜਾ ਸਾਰਿਆ ਤਪ ਰਿਹਾ, ਜਿਹੜਾ ਮੈਨੂੰ ਗੁਰਿਆਈ ਨੀ ਮਿਲੀ, ਈਰਖਾ ਕਰਦਾ ਹੈ, ਇਹ ਤੇਰਾ ਸੰਤਾਪ ਦੁੱਖ ਚਲਿਆ ਜਾਏਗਾ। ਇਹ ਗੱਲ ਸੁਣ ਕੇ ਇਸਨੇ ਪਿਰਸੀ ਹੰਕਾਰ ਦੇ ਨਾਲ ਬਚਨ ਕਹੇ ਕਿ ਹੁਣ ਮੈਂ ਚੰਗਾ ਅਧਿਕਾਰੀ ਸਮਝਿਆ, ਮੈਨੂੰ ਗੁਰਤਾ ਗੱਦੀ ਦੀ ਆਸ ਹੈ ਨਾ ਵੀ ਤੁਹਾਥੋਂ ਪ੍ਰਾਪਤ ਹੋਜੂ, ਮੈਂ ਤੁਹਾਡਾ ਉਪਦੇਸ਼ ਧਾਰਨ ਕਰਾਂਗਾ। ਉਸ ਵੇਲੇ ਗੁਰੂ ਰਾਮਦਾਸ ਜੀ ਨੂੰ ਸੂਹੀ ਚ ਸ਼ਬਦ ਆਉਂਦਾ, ਨਿੰਨੀ ਅੰਤਰ ਹਰ ਰਾਧੇ ਆ ਜਿਨਕੇ ਤੁਰ ਲਿਖਤ ਲਲਾਰਾ, ਤੂੰ ਕਿਵੇਂ ਕਰ ਸਕਦਾ ਮੀਣਿਆ, ਇਹ ਤਾਂ ਉਹਨਾਂ ਨੂੰ ਰਾਧਿਆ ਜਿਹਨਾਂ ਦੇ ਮੱਥੇ ਦੇ ਲੇਖ ਹਨ। ਇਹ ਗੁਰੂ ਚੌਂ ਪੀੜੀ ਅੱਜ ਬਾਅਦ ਵਖੀਲੀ ਕਿਨ ਪਾਇਓ, ਹਰ ਸੇਵਕ ਭਾਇ ਨਿਸਤਾਰਾ, ਇਸ ਪ੍ਰਕਾਰ ਦੇ ਬਚਨ ਕਹਿ ਕੇ ਉਤਰਤਾ ਸੀ। ਪਿਰਸੀਆ ਬਹੁਤ ਉਪਾਧੀ ਕਰਦਾ ਸੀ, ਝਗੜਾ ਪਾਉਂਦਾ ਸੀ। ਉਸ ਵੇਲੇ ਮਹਾਰਾਜ ਗੋਇੰਦਵਾਲ ਸਾਹਿਬ ਜੀ ਜਾ ਕੇ ਗੁਰੂ ਅਰਜਨ ਸਾਹਿਬ ਨੂੰ ਨਾਲ ਲੈ ਲਿਆ, ਭਾਈ ਬੁੱਢਾ ਸਾਹਿਬ ਜੀ, ਗੁਰਦਾਸ ਸਾਹਿਬ ਆਦਿਕ ਸਿੱਖ ਨਾਲ ਸਨ, ਮੁਖੀ ਮੁਖੀ ਮਾਤਾ ਭਾਨੀ ਜੀ ਵੀ ਨਾਲ ਸੀ। ਗੋਇੰਦਵਾਲ ਸਾਹਿਬ ਜਾ ਕੇ ਮਹਾਰਾਜ ਸਾਹਿਬ ਦੂਜਾਰੇ ਦਿਨ ਫਿਰ ਜੋਤੀ ਜੋਤ ਸ੍ਰੀ ਗੁਰੂ ਮਹਾਰਾਜ ਸਾਹਿਬ ਜਿੱਥੇ ਜੋਤੀ ਜੋਤ ਸਮਾਏ ਸੀ ਗੁਰੂ ਅਮਰਦਾਸ ਸਾਹਿਬ ਜੀ, ਉਸ ਜਗ੍ਹਾ ਚ ਬੈਠ ਕੇ ਜੋਤੀ ਜੋਤ ਸਮਾਏ ਸਨ। ਉਸ ਵੇਲੇ ਉਪਦੇਸ਼ ਮਹਾਰਾਜ ਜੀ ਨੂੰ ਬਖਸ਼ਿਆ ਸੀ। ਸੋ ਇਸੇ ਪ੍ਰਕਾਰ ਗੁਰੂ ਮਹਾਰਾਜ ਸਾਹਿਬ ਜੀ ਇਹ ਜੀਆਂ ਨੂੰ ਸਾਂਝਾ ਉਪਦੇਸ਼ ਬਖਸ਼ਦੇ ਹੋਏ ਇਸ ਤਰ੍ਹਾਂ ਬੰਦੇ ਨੇ ਇਸੇ ਸ਼ਬਦ ਦਾ ਫੇਰ ਪਾਠ ਕਰਨਾ।
ਕਾਹੇ ਪੂਤ ਝਗੜਤ ਹੋ ਸੰਗ ਬਾਪ,
ਕਾਹੇ ਕਿਸ ਵਾਤ ਇਹ ਭਾਈ, ਪਿਤਾ ਅਕਾਲ ਪੁਰਖ ਵਾਹਿਗੁਰੂ ਹੈ ਸਾਰਿਆਂ ਦਾ, ਇੱਕ ਪਿਤਾ ਇੱਕ ਸਕੇ ਹਮ ਬਾਰਕ, ਇੱਕੋ ਹੀ ਪਿਤਾ ਸਾਰਿਆਂ ਦਾ, ਇੱਕੇ ਦੇ ਆਪਾਂ ਸਾਰੇ ਪੁੱਤਰ ਹਾਂ। ਸੋ ਗੁਰੂ ਮਹਾਰਾਜ ਸਾਹਿਬ ਫਰਮਾਉਂਦੇ ਹਨ,
ਕਾਹੇ ਪੂਤ ਝਗੜਤ ਹੋ ਸੰਗ ਬਾਪ,
ਹੇ ਪੁੱਤਰ ਜੀਵੋ, ਤੁਸੀਂ ਬਾਪੂ ਜੋ ਪਰਮੇਸ਼ੁਰ ਹੈ ਉਹਦੇ ਨਾਲ ਕੀ ਝਗੜਾ ਕਰਦੇ ਹੋ, ਮੈਨੂੰ ਆਹ ਸੁੱਖ ਨਹੀਂ ਦਿੱਤਾ, ਮੈਨੂੰ ਆਹ ਪਦਾਰਥ ਨਹੀਂ ਦਿੱਤਾ, ਮੈਨੂੰ ਇਸ ਪ੍ਰਕਾਰ ਦਾ ਪ੍ਰਤਾਪ ਨਹੀਂ ਦਿੱਤਾ, ਮੇਰਾ ਇਸ ਪ੍ਰਕਾਰ ਦਾ ਜਸ ਨਹੀਂ ਦੁਨੀਆਂ ਚ ਹੋਇਆ, ਇਹ ਕੀ ਗੱਲਾਂ ਛਿੱਦਰ ਕੱਢ ਕੱਢ ਕੇ ਮਹਾਰਾਜ ਸਾਹਿਬ ਚ ਦੋਸ਼ ਰੋਪਣ ਰੂਪ ਕਹਿ ਕੇ ਇਹ ਕੀ ਝਗੜਾ ਕਰ ਰਹੇ ਹੋ ਪਿਤਾ ਪਰਮੇਸ਼ਰ ਦੇ ਨਾਲ।
ਜਿਨਕੇ ਜਣੇ ਬਡੀਰੇ ਤੂੰ ਹੋ,
ਜਿਸ ਵਾਹਿਗੁਰੂ ਨੇ ਤੁਹਾਨੂੰ ਜਣਿਆ ਪੈਦਾ ਕੀਤਾ ਹੈ, ਜਿਸ ਵਾਹਿਗੁਰੂ ਨੇ ਤੁਹਾਨੂੰ ਵਡੀਰੇ ਵੱਡੇ ਬਣਾਇਆ ਹੈ, ਵਡਿਆਇਆ ਸਾਰੇ ਪਦਾਰਥ ਦੇ ਕੇ, ਜਸ ਦੇ ਕੇ, ਵਿਦਿਆ ਦੇ ਕੇ, ਅਕਲ ਦੇ ਕੇ, ਜਿਸ ਵਾਹਿਗੁਰੂ ਨੇ ਤੁਹਾਨੂੰ ਵਡਿਆਇਆ ਹੈ, ਜਿਸ ਵਾਹਿਗੁਰੂ ਤੁਸੀਂ ਵਡਿਆਏ ਹੋਏ ਹੋ,
ਤਿੰਨ ਸਿਉਂ ਝਗੜਤ ਪਾ,
ਉਸ ਪਰਮੇਸ਼ੁਰ ਦਾਤੇ ਦੇ ਨਾਲ ਝਗੜਾ ਕਰਨਾ ਕਿ ਮੇਰਾ ਆਹ ਨੀ ਸੁੱਖ ਦਿੱਤਾ, ਮੈਨੂੰ ਆਹ ਕਿਉਂ ਦੁੱਖ ਦਿੱਤਾ, ਇਹ ਪਾਪ ਹੀ ਹੈ ਨਾ, ਸਾਡੇ ਕਰਮਾਂ ਅਨੁਸਾਰ ਮਹਾਰਾਜ ਜੀ ਨੇ ਦੁੱਖ ਸੁੱਖ ਸਾਨੂੰ ਦਿੱਤਾ ਹੈ, ਤੇ ਉਸਦੇ ਚ ਦੋਸ਼ ਜਿਹੜੇ ਰੋਪਣੇ ਹੈ, ਇਹ ਪਾਪ ਕਿਉਂ ਖੜਦੇ
ਰਹਾਉ, ਜਿਸ ਧਨ ਕਾ ਤੂੰ ਗਰਵ ਕਰਤ ਹੋ,
ਇਹ ਜੀਵ ਜਿਸ ਦੌਲਤ ਦਾ ਹੰਕਾਰ ਕਰਦੇ ਹੋ ਕਿ ਸਾਡੇ ਕੋਲੇ ਪਦਾਰਥ ਬਹੁਤ,
ਸੋ ਧਨ ਕਿਸ ਹੈ ਨਾ ਆਪ,
ਇਹ ਧਨ ਜਿਹੜਾ ਕਿਸੇ ਦਾ ਆਪ ਦਾ ਨਹੀਂ ਹੈ, ਜਦੋਂ ਪਰਾਲੋਧ ਪੂਰੀ ਹੋ ਜਾਂਦੀ ਹੈ ਉਸ ਵੇਲੇ ਜਿਵੇਂ ਬਿਰਸ਼ ਦੀ ਛਾਂ ਬਦਲ ਜਾਂਦੀ ਹੈ, ਜਿਵੇਂ ਪਦਾਰਥ ਵੀ ਪੁੰਨੀਆਂ ਪੁਰਖਾਂ ਦੇ ਕੋਲੇ ਚਲਿਆ ਜਾਂਦਾ ਹੈ, ਉਸੇ ਤਰ੍ਹਾਂ ਬਿਰਸ਼ ਦੀਆਂ ਹੀ ਖਾਲੀ ਖਾਲੀ ਦੇਖੀ ਦੇ ਹਨ।
ਫਿਰ ਮੈਂ ਛੋੜ ਜਾਏ ਵਿਖਿਆ ਰਸ,
ਜਿਹੜਾ ਵਿਖਿਆ ਮਾਇਆ ਦੇ ਰਸ ਵਿੱਚ ਇਹ ਜੀਵ ਤੂੰ ਚਿੰਬੜਿਆ ਹੋਇਆ ਹੈ, ਇੱਕ ਛਿੰਦ ਦੇ ਵਿੱਚ ਇਹ ਵਿਸ਼ਿਆਂ ਦਾ ਜਿਹੜਾ ਰਸ ਆਨੰਦ ਮੰਨਿਆ, ਤਾਂ ਛਿੰਦ ਚ ਛੱਡ ਕੇ ਚਲੇ ਜਾਓਗੇ ਦੁਨੀਆਂ ਚੋਂ,
ਕੌ ਲਾਗੈ ਪਛਤਾਪ,
ਉਦੋਂ ਫਿਰ ਜਿਨ੍ਹਾਂ ਪਦਾਰਥਾਂ ਨਾਲ ਜਿਨ੍ਹਾਂ ਵਿਸ਼ਿਆਂ ਚ ਮੋਹ ਲਾਇਆ ਹੈ ਉਹਨਾਂ ਦਾ ਪਿੱਛੋਂ ਤਾਪ ਤਪਾਉਣਾ ਲੱਗੇਗਾ, ਚਿੱਤ ਨੂੰ ਤਪਾਉਣਗੇ, ਸਾੜਨਗੇ, ਪਸ਼ਚਾਤਾਪ ਲੱਗਾ ਰਹੇ ਕਿ ਉਹ ਮੇਰੀ ਤਾਂ ਅਜੇ ਕੋਈ ਉਮਰ ਨਹੀਂ ਸੀ, ਮੈਂ ਇੰਨੇ ਸੁੱਖ ਭੋਗਣੇ ਸੀ, ਹੁਣੇ ਮੈਂ ਮਰ ਗਿਆ, ਇਹ ਪਛਤਾਵਾ ਲੱਗਾ ਰਹਿ ਜਾਏਗਾ, ਹੱਥ ਨਹੀਂ ਕੁਛ ਆਵੇਗਾ। ਇਹ ਸੋਗ ਸਭ ਸੰਸਾਰ ਨੂੰ ਚਿੰਬੜਦਾ ਹੈ। ਜਿਹੜੇ ਨਿਰੇ ਪੁੰਨੀ ਪੁਰਖ ਵੀ ਹੈ, ਚਾਰ ਘੜੀਆਂ ਉਹਨਾਂ ਨੂੰ ਵੀ ਮੂਰਛਾ ਆ ਜਾਂਦੀ ਅੰਤ ਦੇ ਵੇਲੇ। ਅਤੇ ਬ੍ਰਹਮ ਬੇਤੇ ਜਿਹੜੇ ਹੈ ਉਹਨਾਂ ਬਾਬਤ ਕਿਹਾ, ਤਰਤੀ ਸ਼ੋਕ ਮਾਤਰ ਆਤਮ ਬੇਟ, ਆਤਮ ਬੇਟਾ ਹੀ ਸੋਗ ਰੂਪ ਸੰਸਾਰ ਤੋਂ ਤਰ ਸਕਦਾ ਹੈ। ਬਾਕੀ ਸਾਰਿਆਂ ਦੇ ਤਾਂ ਹੀ ਇਹ ਸੋਗ ਅੰਤ ਦੇ ਵੇਲੇ ਪਛਤਾਵਾ ਲੱਗਾ ਰਹਿੰਦਾ ਕਿ ਉਹ ਮੇਰਾ ਸਰੀਰ ਹੁਣੇ ਕਿਉਂ ਖਤਮ ਹੋ ਚੱਲਿਆ। ਜਿਹੜੇ ਸਰੀਰ ਨੂੰ ਹੀ ਆਪਣਾ ਆਪ ਮੰਨੀ ਬੈਠੇ ਹੈ, ਫਿਰ ਪਛਤਾਵਾ ਲੱਗਦਾ ਹੈ ਅੰਤ ਦੇ ਵੇਲੇ।
ਜੋ ਤੁਮਰੇ ਪ੍ਰਭ ਹੋਤੇ ਸਵਾਮੀ,
ਜੋ ਪ੍ਰਭੂ ਤੁਹਾਡੇ ਹੋਂਦ ਰੂਪ ਹੈ, ਆਦ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ ਰੂਪ ਹੋਂਦ ਰੂਪ, ਤੁਹਾਡੇ ਪ੍ਰਭੂ ਸਵਾਮੀ ਅਕਾਲ ਪੁਰਖ ਜੀ ਹਨ।
ਹਰ ਤਿੰਨ ਕੇ ਜਾਪ ਹੋ ਜਾਪ,
ਉਹਨਾਂ ਦਾ ਸਤਿਗੁਰਾਂ ਦੇ ਉਪਦੇਸ਼ ਦੁਆਰਾ ਉੱਤੇ ਹਰੀ ਦੇ ਜਾਪ ਨੂੰ ਜਪਣਾ ਕਰੋ ਹੇ ਭਾਈ।
ਉਪਦੇਸ਼ ਕਰਤ ਨਾਨਕ ਜਨ ਤੁਮ ਕਾ,
ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਇਹ, ਹੇ ਪਿਆਰੇ ਜਨੋ ਅਸੀਂ ਤੁਹਾਡੇ ਤਾਂ ਹੀ ਉਪਦੇਸ਼ ਇੱਕ ਦੇਣਾ ਕਰਦੇ ਹਾਂ।
ਜੋ ਸੁਣੋ ਤਾਂ ਜਾਏ ਸੰਤਾਪ,
ਜੇ ਤੁਸੀਂ ਇਸ ਉਪਦੇਸ਼ ਨੂੰ ਭਾਈ ਸਰਵਣ ਕਰੋਗੇ ਤਾਂ ਤੁਹਾਡਾ ਸੰਤਾਪ ਜਿਹੜਾ ਜੰਮਣ ਮਰਨ ਦਾ ਦੁੱਖ ਹੈ, ਸਮਕ ਤਪਣਾ ਭਲੀ ਪ੍ਰਕਾਰ ਤਪਦੇ ਰਹਿਣਾ, ਆਦੀ ਵਿਆਦੀ ਉਪਾਧੀ ਕਰਕੇ ਇਹ ਸਭ ਚੱਲਿਆ ਜਾਏਗਾ। ਤਾਂ
ਸਾਰੰਗ ਮਹੱਲਾ ਚੌਥਾ, ਘਰ ਪੰਜਵਾ ਦੁਪਦੇ ਪੜਤਾਲ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜਪ ਮਨ ਜਗਨਨਾਥ ਜਗਦੀਸ਼ਰੂ
ਸਤਿਗੁਰੂ
ਜੀਵਨੋ।
ਮਹਾਰਾਜ ਸਾਹਿਬ ਜੀ ਸਾਰੰਗ ਰਾਗ ਦੇ ਅੰਦਰ ਪੜਤਾਲ ਚੌਥੇ ਪਾਤਸ਼ਾਹ ਉਚਾਰਨ ਕਰਦੇ ਹੈ। ਪੰਜਵੇਂ ਘਰ ਦੇ ਅੰਦਰ ਦੋਨੋਂ ਪੌੜੀਆਂ ਵਾਲੇ ਸ਼ਬਦ ਆਉਣਗੇ। ਪੜਤਾਲ ਪੜਤਾਲ ਜਿਸ ਵਿੱਚ ਤਾਲ ਹੀ ਤਾਲ ਪੈਣ, ਜਾਂ ਪਾਟਵੇਂ ਤਾਲ ਜਿਸ ਵਿੱਚ ਪੈਣ, ਅਤੇ ਪੜਤਾਲ ਜਿਸ ਵਿੱਚ ਪਰਮੇਸ਼ੁਰ ਦੀ ਖੋਜ ਹੋਵੇ, ਐਸੀ ਅੰਮ੍ਰਿਤ ਰੂਪ ਬਾਣੀ ਉਚਾਰਦੇ ਕੋ ਦੈਤ ਰੂਪ ਪਰਮੇਸ਼ੁਰ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ।
ਜਪ ਮਨ ਜਗਨਨਾਥ,
ਹੇ ਮੇਰੇ ਪਿਆਰੇ ਮਨ ਜਪਣਾ ਕਰ ਜਗਤ ਦਾ ਜਿਹੜਾ ਨਾਥ ਹੈ, ਜੋ ਜਗਤ ਦਾ ਸਵਾਮੀ ਹੈ, ਉਸ ਦਾ ਜਾਪ ਕਰ। ਮਹਾਰਾਜ ਸਾਹਿਬ ਕਹਿਣ ਲੱਗੇ ਕਿ ਮਹਾਰਾਜ ਜਗਨਨਾਥ ਤਾਂ ਰਾਜੇ ਵੀ ਹੋ ਸਕਦੇ ਹੈ। ਹਜ਼ੂਰ ਕਹਿੰਦੇ ਜਗਦੀਸ਼ਰੋ, ਜਿਹੜਾ ਜਮਨ ਜਗਨਨਾਥ
ਜਗਦੀਸ਼ਰੋ ਜਗ ਜੀਵਨੋ,
ਜਮਨ ਜਗਨਨਾਥ ਹੈ ਮੇਰੇ ਮਨਾਂ ਜਗਤ ਦੇ ਨਾਥ ਸਵਾਮੀ ਦਾ ਜਾਪ ਕਰ। ਕਹਿੰਦੇ ਜਗਤ ਦੇ ਨਾਥ ਤਾਂ ਰਾਜੇ ਵੀ ਹੋ ਸਕਦੇ ਹੈ, ਤਾਂ ਮਹਾਰਾਜ ਕਹਿੰਦੇ ਜਗਦੀਸ਼ਰੋ, ਜਿਹੜਾ ਸਾਰੇ ਜਗਤ ਦਾ ਈਸ਼ਰ, ਸਾਰਿਆਂ ਨੂੰ ਸੱਤਾ ਸਪੁਰਤੀ ਦੇਣ ਵਾਲਾ ਹੈ,
ਜਗ ਜੀਵ ਨੂੰ।
ਮਹਾਰਾਜ ਜਗਦੀਸ਼ਰ ਤਾਂ ਜਗ ਦੇ ਈਸ਼ਰ ਤਾਂ ਬ੍ਰਹਮਾ ਆਦਿਕ ਵੀ ਹੋ ਸਕਦੇ ਹੈ। ਮਹਾਰਾਜ ਕਹਿੰਦੇ ਜਗ ਜੀਵ ਨੂੰ, ਜਿਹੜਾ ਸਾਰੇ ਜਗ ਦੇ ਜੀਵਨ ਚੇਤਨ ਸੱਤਾ ਦੇਣ ਵਾਲਾ ਹੈ।
ਮਨ ਮੋਹਨ ਸਿਉ ਪ੍ਰੀਤ ਲਾਗੀ,
ਇਹ ਮਹਾਰਾਜ ਜੀਵਨ ਰੂਪ ਤਾਂ ਪ੍ਰਾਣ ਵੀ ਹਨ ਸਾਰੇ ਜਗਤ ਦੇ। ਕਹਿੰਦੇ ਮਨ ਮੋਹਨ, ਜਿਹੜਾ ਸਾਰਿਆਂ ਦੇ ਮਨਾਂ ਨੂੰ ਮੋਹਿਤ ਕਰਨ ਵਾਲਾ ਹੈ, ਸੰਤਾਂ ਦੇ ਮਨ ਦੇ ਮੋਹ ਨੂੰ ਹੰਨਣ ਵਾਲਾ ਮੇਟਣ ਵਾਲਾ ਹੈ, ਉਸ ਨਾਲ ਭਾਈ ਸਾਡੀ ਪ੍ਰੀਤੀ ਲੱਗੀ ਹੈ, ਤੁਸੀਂ ਉਸ ਵਾਹਿਗੁਰੂ ਚ ਪ੍ਰੀਤੀ ਲਾਉਣਾ ਕਰੋ।
ਮੈਂ ਹਰ 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 ਟੇਕ,
ਅਸੀਂ ਤਾਂ ਭਾਈ ਹਰੀ ਜੋ ਹਰੇ ਭਰ ਕਰਨ ਵਾਲਾ, ਪ੍ਰਾਣਾਂ ਨੂੰ ਅਤੇ ਇੰਦਰੀਆਂ ਨੂੰ ਮਨ ਨੂੰ ਬੁੱਧੀ ਨੂੰ ਸਾਰਿਆਂ ਨੂੰ ਚੇਤਨ ਸੱਤਾ ਦੀ ਹਰਿਆਵਲਤਾ ਦੇਣ ਵਾਲਾ, ਉਸ ਦੀ ਟੇਕ ਓਟ ਹੈ।
ਸਭ ਦਿਨ ਸਭ ਰਾਤ,
ਸਾਰਿਆਂ ਦਿਨਾਂ ਚ ਉਸੇ ਦੀ ਓਟ ਹੈ ਜਿੰਨੇ ਜ਼ਿੰਦਗੀ ਦੇ ਹੈ, ਸਾਰੀਆਂ ਰਾਤਾਂ ਜਿੰਨੀਆਂ ਜ਼ਿੰਦਗੀ ਦੀਆਂ ਹਨ ਇਸ ਵਿੱਚ ਹੀ ਉਸੇ ਦੀ ਓਟ ਹੈ। ਸਾਰੇ ਦਿਨ ਗਿਆਨਵਾਨਾਂ ਨੂੰ ਵੀ ਉਸੇ ਦੀ ਓਟ ਹੈ, ਰਾਤ ਜਿਹੜੀ ਪ੍ਰੇਮ ਭਿੰਨੀ ਅਵਸਥਾ ਵਾਲੇ ਜਿਹੜੇ ਜਿਗਿਆਸੂ ਹੈ ਉਹਨਾਂ ਨੂੰ ਵੀ ਉਸੇ ਪਰਮੇਸ਼ੁਰ ਦੀ ਓਟ ਹੈ।
ਰਹਾਉ ਹਰ ਕੀ ਉਪਮਾ, ਅਨਕ 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 ਗੁਣ ਗਾਵਤ,
ਹਰੀ ਦੀ ਉਪਮਾ ਵੀ ਅਨੇਕ ਪ੍ਰਕਾਰ ਦੀ ਹੈ। ਹਰੀ ਦੀ ਉਪਮਾ ਨੂੰ ਅਨੇਕ ਪ੍ਰਕਾਰ ਦੇ ਗੁਣਾਂ ਦੇ ਤਾਂ ਹੀ ਗਾਉਣ ਵਾਲੇ ਵੀ ਅਨੇਕਾਂ ਹੀ ਪੁਰਖ ਹਨਗੇ, ਅਨੇਕਾਂ ਹੀ ਵੇਦ ਹਨ, ਅਨੇਕਾਂ ਹੀ ਸ਼ਾਸਤਰ ਹਨ, ਅਨੇਕਾਂ ਹੀ ਪੁਰਾਣ ਹਨ, ਉਹ ਅਨੇਕਾਂ ਹੀ ਰਿਖੀ ਹਨ, ਅਨੇਕਾਂ ਹੀ ਮੁਨੀ ਹਨ, ਅਨੇਕਾਂ ਹੀ ਗੰਧਰਵ ਵਾਦਕ ਹਨ, अनेक ही गुणा नू मारदे अनेक गुणा नू अनेक प्रकार नाल गाउंदे हन।
सुख नारद ब्रह्मादिक
अनेक ही सुख दे ओ जो तोते विच सुके आंडे च अमर कथा सुन के अमरनाथ विच हरा हो के ब्यास दी स्त्री दे पेट विच बारह मरे जाके वसिया सी ओ सुख दे ओ भी अनेक महाराज दे गुण उपमा गाउंदे है। अते नारद मुनि जो पहला एक दासी का पुत्र सी संतां दी संगत करी इसने संतां ने कहा कि अपनी माता दी भी सेवा करया कर ते संगत भी करया कर। कहिंदा जी मेरा चित संगत च रहण नूं करदा है। कहण लगे माता दी सेवा कर। माता दी सेवा एक साल कर दिया माई चढ़ाई कर गई वासना है कि माई छेती मर जे ते मैं संतां नाल जाके रला। नारद मुनि दी पिछले जन्म विच मां जिहड़ी है गुजर गई ते सूदर दे घर इहदा जन्म सी। उस वक्त सेवा माई दी करदा रहा संतां दे बचन मन के गुजरन तो बाद फिर संतां नाल आ रलिया। संतां नाल रल के संकल्प कीता मैं बर्मा दा पुत्र होवां। इस संकल्प दे नाल फिर बर्मा दा पुत्र नारद मुनि बनिया। इहो नारद भी महाराज दे संग दे प्रताप नूं जाण के अनेक नारद मुनि भी महाराज के गुणा नूं गा रहे हन।
ब्रह्मादिक
अते बर्मा जी जो कवल नाली विचों पैदा होए हन ते ब्रह्मा तो आद लै के बाल खिलारक जो इन्हां दे पुत्र होए हन इस प्रकार बाल खिलारक 60 लाख आदिक मने हन। इस प्रकार सनक सनंदन सनातन संत कुमार आदिक
तब गुण स्वामी गानन ना जा
अनेक ही महाराज आप दे गुण गाउंदे है। हे सर्व के मालिक अकाल पुरख तेरे गुण के पासो गिने नहीं जा सकते। बेअंत आप दे गुण हन गुण गाने वाले भी नहीं गिने जा सकते।
तू हर बेअंत तू हर बेअंत
हे हरि तू भूतकाल च भी बेअंत सी वर्तमान काल च भी बेअंत है भविखत काल च भी बेअंत होवेगा।
तू हर स्वामी
हे मारा तू हरी सारिया का मालिक है।
तू आपे ही जान है अपनी भांत
तू आप ही महाराज जी अपने भांत तरह नू जिस तरीके नाल अंड च खाणी नू पालदा है जिवें जेर च खाणी नू पालदा है जिवें उदपुज खाणी नू पालदा है जिवें सेहत च खाणी नू पालदा है आपदी भांत तरीके नू वजह कतां नू आप ही जानदा है। तू आप ही ईश्वर रूप है आप ही जीव दे अंदर है आप ही माया सवलो के जानदा है अपनी भांत भांत अस्थि भांति पेदा रूप नू।
हर कै निकट निकट हर निकट ही वसते
हे हरी हर कै निकट निकट हर निकट ही वसते जो हरी तेनू निकट तो निकट जानदे है नेड़े तो नेड़े जानदे है वो हरी तेरे नेड़े ही वसते है। हर वक्त अंग संग उन्हां दे नाल रहिंदा है हर का निकट हरी तेरे निकटवर्ती जो जिवें निकटवर्ती पारखद आदिक विष्णु जी दे मन्ने हन शिवा दे टौणा शौणा आदि गण मन्ने हन ब्रह्मा दे पुत्र आदिक सनक सनंदन आदिक मन्ने है। इहो निकट जानन वाले जेड़े हरी ते मन करके नेड़े वसदे है बाणी करके नेड़े वसदे है शरीर करके भी नेड़े तो नेड़े सर्व का आत्मा जान के वसदे है।
हर के जन साधु हर भगात
ओ हरी तेरे जन भगत हैं ओही तेरे संत हैं। हर भगात हरी ओ तेरी भगती करने वाले जन पुरख हैं।
ते हर के जन हर सिओं रल मिले
ओ हरी तेरे जेड़े जन हैं ओ तिन्ना लोकां दे चों हरी तेरे साथ है प्रेम करके नाम नाल पहला रले है फिर तेरे स्वरूप विच मिले हुए भेद होए हन।
जैसे जन नानक सलल सलल मिला
सतगुरु नानक देव गुरु रामदास जी कहिंदे जिस प्रकार सलल पानी विच समुंदर दे पानी च गंगा सागर दा पानी जाके मिलात मिल जांदा है ते अंत करके इसे प्रकार ब्रह्म रूपी जो समुंदर है ओदे विच ईश्वर रूप नदी दी न्याई गंगा सागर दी न्याई बन के मिल के मिल जांदे हन जां सलल रूप जो सतगुरु हन ब्रह्म रूप उन्हां नाल सलल जो जिज्ञासु हन ਉਹ ਵੀ ਤੂੰ ਪਦਾ ਲੱਖ ਅਰਸ ਤੇ ਲੱਖ ਤਤ ਪਦਾ ਲੱਖ ਅਰਸ ਨੂੰ ਜਾਣ ਕੇ ਪਾਣੀ ਜੇ ਪਾਣੀ ਮਿਲ ਜਾਂਦਾ ਜੋਤ ਵਿਚ ਮਿਲ ਜਾਂਦੇ ਹਨ।